ਇਹਨਾਂ ਗੱਲਾਂ ਤੋਂ ਪਿੱਛੇ ਖੁਦਾਵੰਦ ਦਾ ਕਲਾਮ ਰੂਹੀਆ ਵਿੱਚ ਇਬਰਾਹਿਮ ਉੱਤੇ ਨਾਜ਼ਲ ਹੋਇਆ ਅਤੇ ਉਸ ਨੂੰ ਆਖਿਆ, ਐ ਇਬਰਾਹਿਮ ਤੂੰ ਨਾ ਡਰੀ, ਮੈਂ ਤੂੜੀ ਟਹਾਲ ਅਤੇ ਤੋੜਾ ਮੁੱਛ ਬੜਾ ਅਜਰ। ਪਰ ਇਬਰਾਹਿਮ ਸੁਣ ਆਖਿਆ, ਐ ਖੁਦਾਵੰਦ ਖੁਦਾ ਤੂੰ ਮੁਕੋ ਕੇ ਦੇਸੀ, ਕਿਉਂ ਜੇ ਮੈਂ ਵੀ ਔਲਾਦ ਹਾਂ ਅਤੇ ਮੜੇ ਕਰਾ ਦਾ ਮੁਖਤਾਰ ਦਮਿਸ਼ਕੀ ਅਲੀ ਅਜ਼ਰ ਹੈ। ਫਿਰ ਇਬਰਾਹਿਮ ਸੁਣ ਆਖਿਆ, ਦੇਖ ਤੂੰ ਮੁਕੋ ਕੋਈ ਔਲਾਦ ਨਹੀਂ ਦਿੱਤੀ ਅਤੇ ਦੇਖ ਮਾੜਾ ਖਾਨਾ ਜ਼ਾਦ ਮਾੜਾ ਵਾਰਸ ਹੋ ਸੀ, ਤਾਂ ਖੁਦਾ ਦਾ ਕਲਾਮ ਉਸ ਉੱਤੇ ਨਾਜ਼ਲ ਹੋਇਆ ਅਤੇ ਉਸ ਨੂੰ ਆਖਿਆ, ਇਹ ਆਦਮੀ ਤੁਹਾਡਾ ਵਾਰਸ ਨਾ ਹੋ ਸੀ, ਬਲਕਿ ਤੁਹਾਡਾ ਵਾਰਸ ਉਹ ਹੋ ਸੀ ਜਿਹੜਾ ਤੁਹਾਡੇ ਕੋਲੋਂ ਪੈਦਾ ਹੋ ਸੀ। ਫਿਰ ਖੁਦਾਵੰਦ ਉਸ ਕੋ ਬਾਹਰ ਕਿਨ ਗਿਆ ਅਤੇ ਉਸ ਕੋ ਆਖਿਆ, ਤੂੰ ਆਸਮਾਨਾਂ ਦੀ ਤਰਫ ਦੇਖ ਅਤੇ ਅਗਰ ਤਾਰਿਆਂ ਕੋ ਗਿਣ ਹੱਕ ਦੇ ਤਾਂ ਗਿਣ। ਉਸ ਨੂੰ ਆਖਿਆ, ਤੁਹਾਡੀ ਔਲਾਦ ਵੀ ਇਹ ਜੀ ਹੋ ਸੀ। ਫਿਰ ਇਬਰਾਹਿਮ ਸੁਣ ਖੁਦਾਵੰਦ ਉਤਾ ਈਮਾਨ ਆਉਂਦਾ ਅਤੇ ਖੁਦਾਵੰਦ ਸੁਣ ਉਸ ਦੇ ਹੱਕਾਂ ਵਿੱਚ ਰਾਸਤਬਾਜ਼ੀ ਸ਼ੁਮਾਰ ਕੀਤੀ। ਫਿਰ ਉਸ ਸੁਣ ਆਖਿਆ, ਜੇ ਮੈਂ ਖੁਦਾਵੰਦ ਹਾਂ ਜੇ ਸੁਣ ਤੁਕੋ ਪੂਰੇ ਕਸਦੀਆਂ ਵਿੱਚੋਂ ਕਢਾਉਂਦਾ ਤਾਂ ਜੇ ਮੈਂ ਤੁਕੋ ਇਹ ਮੁਲਕ ਵਿਰਾਸਤ ਵਿੱਚ ਦੇਵਾਂ। ਫਿਰ ਉਸ ਸੁਣ ਆਖਿਆ, ਐ ਖੁਦਾਵੰਦ ਖੁਦਾ ਮੈਂ ਕਿਸ ਤਰ੍ਹਾਂ ਸਮਝਦਾਂ ਜੇ ਮੈਂ ਇਸ ਦਾ ਵਾਰਸ। ਖੁਦਾਵੰਦ ਸੁਣ ਆਖਿਆ, ਜੇ ਮੜੇ ਵਾਸਤੇ 30 ਬਰਸਾਂ ਦੀ ਇੱਕ ਬੱਛੀ ਅਤੇ 30 ਬਰਸਾਂ ਦੀ ਇੱਕ ਬੱਕਰੀ ਅਤੇ 30 ਬਰਸਾਂ ਦਾ ਲੇਲਾ ਇੱਕ ਉੱਗੀ ਅਤੇ ਇੱਕ ਕਬੂਤਰ ਦਾ ਬੱਚਾ ਕਹਿਣਾ ਅਤੇ ਇਬਰਾਹਿਮ ਸੁਣ ਇਹਨਾਂ ਸਾਰਿਆਂ ਕੋ ਕਹਿਦਾ ਅਤੇ ਉਹਨਾਂ ਕੋ ਦਰਮਿਆਨਾਂ ਵਿੱਚੋਂ ਦੋਵਾਂ ਹਿੱਸਿਆਂ ਵਿੱਚ ਕੀਤਾ ਸਵਾਏ ਪਰਿੰਦਿਆਂ ਦੇ ਅਤੇ ਹਰ ਹਿੱਸੇ ਕੋ ਉਸ ਦੇ ਨਾਲ ਵਾਲੇ ਦੂਜੇ ਹਿੱਸੇ ਦੇ ਆਮਣੇ ਸਾਹਮਣੇ ਰੱਖਿਆ ਅਤੇ ਫਿਰ ਸ਼ਿਕਾਰੀ ਪਰਿੰਦੇ ਉਹਨਾਂ ਹਿੱਸਿਆਂ ਕੋ ਖਾਣੇ ਵਾਸਤੇ ਉਹਨਾਂ ਉੱਤੇ ਟਹਿਣੇ ਲੱਗੇ ਪਰ ਇਬਰਾਹਿਮ ਉਹਨਾਂ ਕੋ ਉਡਾਰਦਾ ਰਿਹਾ। ਦੀਂ ਦੇ ਡੁੱਬਣੇ ਵੇਲੇ ਇਬਰਾਹਿਮ ਕੋ ਸਖਤ ਨੀਂਦਰ ਆ ਗਈ ਅਤੇ ਇੱਕ ਮੁੱਚ ਸਖਤ ਧੁੰਦਾਂ ਵਾਲਾ ਅਤੇ ਖੌਫਨਾਕ ਹਨੇਰਾ ਉਸ ਉੱਤੇ ਆ ਗਿਆ। ਫਿਰ ਖੁਦਾਵੰਦ ਸੁਣ ਇਬਰਾਹਿਮ ਕੋ ਆਖਿਆ, ਯਕੀਨ ਕਰਕਿਨ ਜੇ ਤੂੜੀ ਨਸਲ ਦੇ ਲੋਕ ਬੇਗਾਨੇ ਮੁਲਕਾਂ ਵਿੱਚ ਪਰਦੇਸੀ ਬਣ ਸਨ ਅਤੇ 24 ਸਦੀਆਂ ਤਾਣੂ ਉਹ ਗੁਲਾਮ ਰਹਿ ਸਨ ਅਤੇ ਉਹਨਾਂ ਨਾਲ ਬਦਸਲੂਕੀ ਹੋ ਸੀ, ਪਰ ਮੈਂ ਉਸ ਮੁਲਕ ਕੋ ਅਜ਼ਾਬ ਦੇ ਸਾਂ ਜਿਸ ਦੀ ਇਹ ਗੁਲਾਮੀ ਕਰ ਸਨ। ਫਿਰ ਪਿੱਛਾ ਤੂੜੀ ਔਲਾਦ ਮੁੱਚ ਦੌਲਤ ਗਿਣ ਕੇ ਉੱਥੋਂ ਨਿਕਲ ਆ ਸੀ। ਬੇਸ਼ੱਕ ਤੂੰ ਖੈਰੀ ਸਲਾਮਤੀ ਨਾਲ ਆਪਣੇ ਪਿਓ ਦਾਦੇ ਕੋ ਮਿਲੀ ਅਤੇ ਵੱਡੀ ਲੰਮੀ ਉਮਰਾਂ ਤੋਂ ਬਾਅਦ ਮਰਸੀ ਅਤੇ ਦਫਨ ਵੀ ਹੋ ਸੀ ਅਤੇ ਉਹ ਚੌਥੀ ਪੁਸ਼ਤ ਵਿੱਚੋਂ ਫਿਰ ਉੱਥੇ ਮੁੜਾ ਸਨ, ਕਿਉਂ ਜੇ ਉਮੂਰੀਆਂ ਦੇ ਗੁਨਾਹ ਅਜਰਾਂ ਤਾਣੂ ਪੂਰੇ ਨਹੀਂ ਹੋਏ। ਅਤੇ ਜਿਸ ਵੇਲੇ ਦੀਂ ਡੁੱਬਿਆ ਅਤੇ ਹਨੇਰਾ ਫੈਲ ਗਿਆ ਸਾ ਤਾਂ ਇੱਕ ਤਨੂਰ ਜਿਸ ਵਿੱਚੋਂ ਧੂੰਆਂ ਉੱਠਦਾ ਨਜ਼ਰ ਆਇਆ ਅਤੇ ਅੱਗੀ ਦਾ ਇੱਕ ਬਲਦਾ ਲੰਬਾ ਉਹਨਾਂ ਟੁਕੜਿਆਂ ਵਿੱਚ ਹੋ ਕੇ ਗਛ ਰਿਹਾ। ਉਸ ਦਿਹਾੜੇ ਖੁਦਾਵੰਦ ਸੁਣ ਇਬਰਾਹਿਮ ਨਾਲ ਇੱਕ ਵਾਅਦਾ ਕੀਤਾ, ਜਿਵੇਂ ਤੂੜੀ ਨਸਲ ਕੋ ਇਹ ਸਾਰੀ ਜ਼ਮੀਨ ਦੇ ਸਾਂ ਜਿਹੜੀ ਮਿਸਰ ਦੇ ਦਰਿਆ ਤੋਂ ਕਿਨ ਕੇ ਵੱਡੇ ਦਰਿਆ ਜਣੀ ਦਰਿਆਏ ਫਰਾਤਾਂ ਨੂੰ ਹੋ ਸੀ, ਜਣੀ ਕਨੀਨੀਆਂ ਅਤੇ ਕਨੀਜ਼ੀਆਂ ਅਤੇ ਕਦਮੂਈਆਂ ਅਤੇ ਹਿਤੀਆਂ ਅਤੇ ਫਰੀਜ਼ੀਆਂ ਅਤੇ ਰਫਾਹੀਮੀਆਂ ਅਤੇ ਅਮੂਰੀਆਂ ਅਤੇ ਕਿਨਹਨੀਆਂ ਅਤੇ ਜਰਜਾਸੀਆਂ ਅਤੇ ਯਬੂਸੀਆਂ ਕੌਮਾਂ ਦੀ ਜ਼ਮੀਨ ਸਮੇਤ ਮੈਂ ਤੂੜੀ ਨਸਲਾਂ ਕੋ ਦੇ ਛੋੜਿਆ। ਅਤੇ ਇਬਰਾਹਿਮ ਦੀ ਜ਼ਨਾਨੀ ਸਾਰੀ ਦੀ ਕੋਈ ਔਲਾਦ ਨਾ ਹੋਈ, ਪਰ ਉਸ ਦੀ ਇੱਕ ਮਿਸਰੀ ਨੌਕਰਾਨੀ ਆ ਸੀ ਜਿਸ ਦਾ ਨਾਂ ਹਾਜਰਾ ਸਾ। ਅਤੇ ਸਾਰੀ ਸੁਣ ਇਬਰਾਹਿਮ ਕੋ ਆਖਿਆ, ਦੇਖ ਖੁਦਾਵੰਦ ਸੁਣ ਮੁੱਕ ਔਲਾਦ ਨਹੀਂ ਦਿੱਤੀ, ਤਾਂ ਫਿਰ ਤੂੰ ਮੜੀ ਨੌਕਰਾਨੀ ਕੋਲ ਚੁੱਲ ਅਤੇ ਸ਼ਾਇਦ ਉਸ ਨਾਲ ਮਾੜਾ ਕਹਾਰ ਆਬਾਦ ਹੋ ਚੁਲੇ। ਅਤੇ ਇਬਰਾਹਿਮ ਸੁਣ ਸਾਰੀ ਦੀ ਗੱਲ ਮੰਨ ਕੇ ਦੀ। ਇਬਰਾਹਿਮ ਕੋ ਮੁਲਕ ਕਿਨਾਨ ਵਿੱਚ ਰਹਿੰਦਿਓ 10 ਬਰਸ ਹੋ ਗਏ ਸੇ ਜਦੋਂ ਉਸ ਦੀ ਜ਼ਨਾਨੀ ਸਾਰੀ ਸੁਣ ਆਪਣੀ ਮਿਸਰੀ ਨੌਕਰਾਨੀ ਉਸ ਕੋ ਦਿੱਤੀ ਜੇ ਉਸ ਦੀ ਜ਼ਨਾਨੀ ਬਣੇ। ਅਤੇ ਇਬਰਾਹਿਮ ਆਜਰਾ ਕੋਲ ਗਿਆ ਅਤੇ ਉਹ ਉਮੀਦਵਾਰ ਹੋਈ ਅਤੇ ਜਦੋਂ ਉਸ ਕੋ ਪਤਾ ਲੱਗਿਆ ਜੋ ਉਮੀਦਵਾਰ ਹੋ ਗਈ ਹੈ ਅਤੇ ਉਹ ਆਪਣੀ ਮਾਲਕਾ ਬੀਬੀ ਸਾਰੀ ਕੋ ਮੰਦਾ ਸਮਝਣਾ ਲੱਗੀ। ਅਤੇ ਸਾਰੀ ਸੁਣ ਇਬਰਾਹਿਮ ਕੋ ਆਖਿਆ, ਜੇ ਜਿਹੜਾ ਜ਼ੁਲਮ ਮੜੇ ਉੱਤੇ ਹੋਇਆ ਉਹ ਤੁੜੇ ਉੱਤੇ ਵੀ ਹੋਵੇ। ਮੈਂ ਆਪਣੀ ਨੌਕਰਾਣੀ ਤੋਂ ਕੋ ਦਿੱਤੀ ਅਤੇ ਹੁਣ ਉਹ ਉਮੀਦਵਾਰ ਹੋ ਗਈ ਹੈ ਅਤੇ ਉਸਦੀ ਨਜ਼ਰਾਂ ਵਿੱਚ ਮੈਂ ਖਰਾਬ ਹੋ ਗਈ ਹਾਂ। ਖੁਦਾਵੰਦ ਮੜੇ ਅਤੇ ਤੁੜੇ ਬਸ਼ਕਾਰ ਇਨਸਾਫ ਕਰੇ। ਫਿਰ ਇਬਰਾਹਿਮ ਸੁਣ ਆਖਿਆ, ਤੁੜੀ ਨੌਕਰਾਨੀ ਤੁੜੇ ਹੱਥਾਂ ਵਿੱਚ ਏ, ਜਿਹੜਾ ਕੁਝ ਤੁੜੀ ਸਮਝਾਂ ਵਿੱਚ ਅੱਛਾ ਹੈ ਉਹ ਉਸ ਨਾਲ ਕਰ। ਫਿਰ ਸਾਰੀ ਹਾਜਰਾ ਉੱਤੇ ਸਖਤੀ ਕਰਨ ਲੱਗੀ ਅਤੇ ਹਾਜਰਾ ਉਸ ਕੋਲੋਂ ਨਸ ਗਈ। ਫਿਰ ਖੁਦਾਵੰਦ ਦੇ ਫਰਿਸ਼ਤੇ ਕੋ ਬੀਆਬਾਨ ਜਾਈ, ਪਾਣੀਆਂ ਦੇ ਹਿੱਕੀ ਚਸ਼ਮੇ ਕੋਲ ਹਾਜਰਾ ਥਾ ਗਈ। ਇਹ ਉਹੀ ਚਸ਼ਮਾ ਸਾ ਜਿਹੜਾ ਸ਼ੋਰ ਦੇ ਰਾਹ ਉੱਤੇ ਆਸ। ਸਾਰੀ ਦੀ ਨੌਕਰਾਨੀ, ਤੂੰ ਕਿੱਥੋਂ ਆਈ ਅਤੇ ਕਿੱਥੇ ਜੁਲਦੀ ਹੈ? ਉਸ ਨੂੰ ਆਖਿਆ, ਮੈਂ ਆਪਣੀ ਬੀਬੀ ਸਾਰੀ ਕੋਲੋਂ ਨਸ ਕੇ ਆ ਰਹੀ ਹਾਂ। ਫਿਰ ਖੁਦਾਵੰਦ ਦੇ ਫਰਿਸ਼ਤੇ ਸੁਣ ਆਖਿਆ, ਤੂੰ ਆਪਣੀ ਬੀਬੀ ਕੋਲ ਮੁੜ ਜੁਲ ਅਤੇ ਆਪਣੀ ਜਾਨ ਉਸ ਦੇ ਹਵਾਲੇ ਕਰ ਛੋੜ। ਫਿਰ ਖੁਦਾਵੰਦ ਦੇ ਫਰਿਸ਼ਤੇ ਸੁਣ ਉਸ ਕੋ ਆਖਿਆ, ਜੇ ਮੈਂ ਤੁੜੀ ਨਸਲਾਂ ਕੋ ਮੁਝ ਬਦਾਸਾਂ ਅਤੇ ਜ਼ਿਆਦਾ ਹੋ ਕੇ ਉਹ ਉੱਥੇ ਤਾਣੂ ਪਹੁੰਚ ਜੁਲਸੁਨ ਜੇ ਉਹਨਾਂ ਕੋਈ ਗਿਣੀ ਨਾ ਆਖ ਸੀ। ਅਤੇ ਉਸ ਸੁਣ ਉਸ ਕੋਈ ਵੀ ਆਖਿਆ, ਜੇ ਤੂੰ ਉਮੀਦਵਾਰ ਏ ਅਤੇ ਤੁਰਾ ਪੁੱਤਰ ਹੋਣੇ ਵਾਲਾ ਹੈ, ਤੂੰ ਉਸ ਦਾ ਨਾਂ ਇਸਮਾਈਲ ਰੱਖੀ, ਇਸ ਵਾਸਤੇ ਜੇ ਖੁਦਾਵੰਦ ਸੁਣ ਤੁਰਾ ਦੁੱਖ ਸੁਣ ਕੇ ਦੇ। ਉਹ ਇਹ ਜਿਹਾ ਆਜ਼ਾਦ ਆਦਮੀ ਹੋ ਸੀ ਜਿਸ ਤਰ੍ਹਾਂ ਜੰਗਲ ਵਿੱਚ ਹਰਨ ਆਜ਼ਾਦ ਹੁੰਦਾ। ਉਸ ਦੇ ਹੱਥ ਸਾਰਿਆਂ ਦੇ ਖਿਲਾਫ਼ ਹੋ ਸਨ ਅਤੇ ਸਾਰਿਆਂ ਦੇ ਹੱਥ ਉਸ ਦੇ ਖਿਲਾਫ਼ ਹੋ ਸਨ। ਅਤੇ ਫਿਰ ਉਹ ਆਪਣੇ ਸਾਰਿਆਂ ਭਰਾਵਾਂ ਨਾਲ ਦੁਸ਼ਮਣੀ ਰੱਖਸੀ ਅਤੇ ਉਸ ਹੁਣ ਖੁਦਾਵੰਦ ਦਾ ਅਤਾਇਲ ਰੂਈ ਨਾ ਰੱਖਿਆ ਜਿਸ ਹੁਣ ਉਸ ਨਾਲ ਗੱਲਾਂ ਕੀਤੀਆਂ ਸੀ। ਅਤੇ ਉਸ ਹੁਣ ਆਖਿਆ, ਜੇ ਤੂੰ ਉਹ ਖੁਦਾ ਜਾਣੀ ਜਾਣੇ ਜਿਹੜਾ ਮੁਕੋ ਦੇਖਦੇ, ਇਸ ਵਾਸਤੇ ਉਸ ਇਹ ਵੀ ਆਖਿਆ, ਜੇ ਮੈਂ ਹੁਣ ਉੱਤੇ ਉਸ ਕੋ ਦੇਖਿਆ ਜਿਹੜਾ ਮੁਕੋ ਦੇਖਦਾ, ਇਸੀ ਕੀਤੇ ਉਸ ਖੂਹ ਦਾ ਨਾਂ ਬੈਰ ਲਈ ਰੂਹੀ ਰੱਖਿਆ ਗਿਆ। ਉਹ ਕਾਦਿਸ ਅਤੇ ਬਰ ਦੇ ਵਿਚਕਾਰ ਏ। ਫਿਰ ਹਾਜਰਾ ਦਾ ਇੱਕ ਪੁੱਤਰ ਜੰਮਿਆ ਅਤੇ ਇਬਰਾਹਿਮ ਸੁਣ ਉਸ ਦਾ ਨਾਂ ਇਸਮਾਈਲ ਰੱਖਿਆ। ਉਸ ਵੇਲੇ ਇਬਰਾਹਿਮ 86 ਸਾਲਾਂ ਦਾ ਸਾ ਜਦੋਂ ਹਾਜਰਾ ਦਾ ਪੁੱਤਰ ਇਸਮਾਈਲ ਜੰਮਿਆ। ਜਿਸ ਵੇਲੇ ਇਬਰਾਹਿਮ 99 ਬਰਸਾਂ ਦਾ ਹੋਇਆ, ਉਸ ਵੇਲੇ ਉਸ ਕੋ ਖੁਦਾਵੰਦ ਸਹੀ ਹੋਇਆ ਅਤੇ ਉਸ ਕੋ ਆਖਿਆ, ਜਿਵੇਂ ਕਾਦਰੇ ਮੁਤਲਕ ਖੁਦਾ ਤੂੰ ਮੜੇ ਹਜ਼ੂਰ ਵਿੱਚ ਤੁਰ ਅਤੇ ਕਾਮਲ ਬਣ ਅਤੇ ਮੈਂ ਆਪਣੇ ਅਤੇ ਤੁੜੇ ਵਿਚਕਾਰ ਵਾਅਦਾ ਕਰਦਾ ਜੇ ਮੈਂ ਤੋ ਕੋ ਮੁਝ ਬਦਾਸਾਂ। ਅਤੇ ਫਿਰ ਇਬਰਾਹਿਮ ਸੁਣ ਆਪਣਾ ਸਿਰ ਨੀਵਾਂ ਕੀਤਾ ਅਤੇ ਖੁਦਾ ਸੁਣ ਉਸ ਨਾਲ ਗੱਲਾਂ ਕੀਤੀਆਂ, ਜੇ ਦੇਖ ਮਾੜਾ ਵਾਅਦਾ ਤੁੜੇ ਨਾ ਲੇ ਅਤੇ ਤੂੰ ਮੁੱਚਾਂ ਕੌਮਾਂ ਦਾ ਪੇ ਹੋ ਸੀ। ਤੁੜਾ ਨਾਂ ਫਿਰ ਇਬਰਾਹਿਮ ਨਾ ਹੋ ਸੀ, ਪਰ ਤੁੜਾ ਨਾਂ ਜਿਹੜਾ ਅੱਗੇ ਇਬਰਾਹੀਮ ਹੋ ਸੀ, ਕਿਉਂ ਜੇ ਮੈਂ ਤੋ ਕੋ ਮੁੱਚਾਂ ਕੌਮਾਂ ਦਾ ਪੇ ਬਣਾ ਛੁੜਿਆ। ਮੈਂ ਤੋ ਕੋ ਮੁਝ ਜ਼ਿਆਦਾ ਬਦਾਸਾਂ ਅਤੇ ਮੈਂ ਤੁਹਾਡੇ ਕੋਲੋਂ ਕੌਮਾਂ ਪੈਦਾ ਕਰਸਾਂ ਅਤੇ ਤੁੜੀ ਨਸਲਾਂ ਵਿੱਚੋਂ ਬਾਦਸ਼ਾਹ ਬਣਾ ਸਾਂ। ਮੈਂ ਤੁਹਾਡੇ ਨਾਲ ਅਤੇ ਤੁਹਾਡੇ ਬਾਅਦ ਤੁੜੀ ਨਸਲਾਂ ਨਾਲ, ਬਲਕਿ ਉਹਨਾਂ ਦੀਆਂ ਸਾਰੀਆਂ ਪੁਸ਼ਤਾਂ ਵਾਸਤੇ ਆਪਣਾ ਵਾਅਦਾ ਜਿਹੜਾ ਅਬਦੀ ਵਾਅਦਾ ਹੋ ਸੀ ਕਰਸਾਂ, ਤਾਂ ਜੇ ਮੈਂ ਤੁੜਾ ਅਤੇ ਤੁਹਾਡੇ ਬਾਅਦ ਤੁੜੀਆਂ ਨਸਲਾਂ ਦਾ ਖੁਦਾ ਰਹਾਂ। ਅਤੇ ਮੈਂ ਤੋ ਕੋ ਤੁਹਾਡੇ ਪਿੱਛੇ ਤੁੜੀਆਂ ਨਸਲਾਂ ਕੋ ਕਿਨਾਨ ਦਾ ਸਾਰਾ ਮੁਲਕ ਜਿਸ ਵਿੱਚ ਤੂੰ ਪਰਦੇਸੀ ਏ, ਇਸ ਤਰ੍ਹਾਂ ਤੋ ਕੋ ਦੇਸਾਂ ਜੋ ਹਮੇਸ਼ਾ ਵਾਸਤੇ ਤੁੜੀ ਮਲਕੀਅਤ ਹੋ ਜੁਲੇ ਅਤੇ ਮੈਂ ਉਹਨਾਂ ਦਾ ਖੁਦਾ ਹੋ ਸਾਂ। ਫਿਰ ਖੁਦਾ ਸੁਣ ਇਬਰਾਹੀਮ ਕੋ ਆਖਿਆ, ਜੇ ਤੂੰ ਮੜੇ ਵਾਅਦੇ ਕੋ ਮੰਨਣਾ ਅਤੇ ਤੁੜੇ ਪਿੱਛੇ ਤੁੜੀ ਨਸਲ ਪੁਸ਼ਤ ਦਰ ਪੁਸ਼ਤ ਵੀ ਮੰਨੇ, ਅਤੇ ਫਿਰ ਮੜਾ ਉਹ ਵਾਅਦਾ ਜਿਹੜਾ ਮੜੇ ਅਤੇ ਤੁੜੇ ਵਿਚਕਾਰ ਅਤੇ ਤੁੜੀਆਂ ਨਸਲਾਂ ਨਾਲ ਵੀ ਏ, ਜਿਸ ਕੋ ਤੂੰ ਮਨਸੀ ਏ, ਜੇ ਤੁੜੀ ਨਸਲਾਂ ਵਿੱਚੋਂ ਹਰ ਇੱਕ ਪੁੱਤਰਾਂ ਦੀਆਂ ਸੁਨਤੀਆਂ ਕੀਤੀਆਂ ਜੁਲਣ, ਤੁਸੀਂ ਆਪਣੇ ਜਿਸਮ ਦੀਆਂ ਸੁਨਤੀਆਂ ਕਰੋ, ਅਤੇ ਇਹ ਵਾਅਦੇ ਦਾ ਨਿਸ਼ਾਨ ਹੋ ਸੀ ਜਿਹੜਾ ਤੁੜੇ ਅਤੇ ਮੜੇ ਵਿਚਕਾਰ ਏ, ਤੁਸਾਂ ਦੀਆਂ ਪੁਸ਼ਤਾਂ ਵਿੱਚ ਵੀ ਨਿੰਡੇ ਦੀਆਂ ਸੁਨਤੀਆਂ ਕੀਤੀਆਂ ਜੁਲਣ। ਜਿਸ ਵੇਲੇ ਉਹ 8 ਦਿਹਾੜਿਆਂ ਦਾ ਹੋਵੇ, ਭਾਵੇਂ ਉਹ ਘਰ ਜਮੇ ਜਾਂ ਕਸਾ ਪਰਦੇਸੀਆ ਕੋਲੋਂ ਖਰੀਦਿਆ ਜਿਹੜਾ ਤੁੜੀ ਨਸਲ ਦਾ ਨਾ ਵੀ ਹੋਵੇ, ਲਾਜ਼ਮੀ ਹੈ ਜੇ ਤੁੜੇ ਖਾਨਾਜ਼ਾਦ ਅਤੇ ਤੁੜੇ ਜ਼ਰ ਖਰੀਦ ਦੀਆਂ ਸੁਨਤੀਆਂ ਕੀਤੀਆਂ ਜੁਲਣ, ਅਤੇ ਮਾੜਾ ਵਾਅਦਾ ਤੁਸਾਂ ਦੇ ਜਿਸਮ ਵਿੱਚ ਅਬਦੀ ਵਾਅਦਾ ਹੋ ਸੀ, ਅਤੇ ਉਹ ਪੁੱਤਰ ਜਿਸ ਦੀਆਂ ਸੁਨਤੀਆਂ ਨਾ ਹੋਈ ਦੀਆਂ ਹੋਵਨ, ਉਸ ਕੋ ਆਪਣੇ ਲੋਕਾਂ ਵਿੱਚੋਂ ਕੱਟ ਛੋੜੋ, ਕਿ ਹਾਂਜੀ ਉਸ ਨੂੰ ਮਾੜਾ ਵਾਅਦਾ ਤਰੋੜਿਆ। ਫਿਰ ਖੁਦਾ ਸੁਣ ਇਬਰਾਹੀਮ ਕੋ ਆਖਿਆ, ਜੇ ਸਾਰੀ ਜਿਹੜੀ ਤੁੜੀ ਜ਼ਨਾਨੀ ਹੈ ਉਸ ਕੋ ਸਾਰੀ ਨਾ ਆਖਣਾ, ਬਲਕਿ ਉਸਦਾ ਨਾਂ ਅਗਾ ਸਾਰਾ ਹੋ ਸੀ, ਅਤੇ ਮੈਂ ਉਸ ਕੋ ਬਰਕਤ ਦੇਸਾਂ ਅਤੇ ਉਸ ਕੋਲੋਂ ਵੀ ਤੋ ਕੋ ਇੱਕ ਪੁੱਤਰ ਦੇਸਾਂ, ਅਤੇ ਮੈਂ ਯਕੀਨਨ ਉਸ ਕੋ ਬਰਕਤ ਦੇਸਾਂ ਅਤੇ ਕੌਮਾਂ ਉਸਦੀ ਨਸਲ ਵਿੱਚੋਂ ਹੋ ਸਨ, ਅਤੇ ਕੌਮਾਂ ਦੇ ਬਾਦਸ਼ਾਹ ਉਸ ਕੋਲੋਂ ਜਮਸਨ। ਫਿਰ ਇਬਰਾਹੀਮ ਸੁਣ ਸਰ ਨੀਵਾਂ ਕੀਤਾ ਅਤੇ ਹੱਸ ਕੇ ਦਿਲਾਂ ਵਿੱਚ ਆਖਣ ਲੱਗਿਆ, ਜੇ 100 ਬਰਸੇ ਦੇ ਬੁੱਢੇ ਕੋਲੋਂ ਕੋਈ ਬੱਚਾ ਜਮਸੀ ਅਤੇ ਸਾਰਾ ਜਿਹੜੀ 90 ਬਰਸਾਂ ਦੀ ਏ, ਫਿਰ ਉਸਦੀ ਔਲਾਦ ਕਿੱਥੋਂ ਸੀ? ਫਿਰ ਇਬਰਾਹੀਮ ਸੁਣ ਖੁਦਾ ਕੋ ਆਖਿਆ, ਜੇ ਕਿਹ ਜਿਹੀ ਚੰਗਾ ਹੋਵੇ ਜਿਸ ਮਈਲੀ ਤੂੜੀ ਮਿਹਰਬਾਨੀ ਅਤੇ ਤੂੜੀ ਬਰਕਤ ਨਾਲ ਜੀਂਦਾ ਰਹੇ। ਫਿਰ ਖੁਦਾ ਸੁਣ ਆਖਿਆ, ਜੇ ਬੇਸ਼ੱਕ ਤੂੜੀ ਜ਼ਨਾਨੀ ਸਾਰਾ ਕੋਲੋਂ ਤੋੜਾ ਪੁੱਤਰ ਹੋ ਸੀ ਅਤੇ ਉਸਦਾ ਨਾਂ ਇਜ਼ਹਾਕ ਰਹੀ। ਇਜ਼ਹਾਕ ਨਾਂ ਦਾ ਇਹ ਮਤਲਬ ਹੈ ਜੇ ਉਹ ਹੱਸਦਾ, ਫਿਰ ਮੈਂ ਉਸ ਨਾਲ ਅਤੇ ਉਸਦੀ ਔਲਾਦੀ ਨਾਲ ਆਪਣਾ ਵਾਅਦਾ ਕਰਸਾਂ, ਜਿਹੜਾ ਅਬਦੀ ਵਾਅਦਾ ਹੋ ਸੀ। ਫਿਰ ਮੈਂ ਇਸਮਾਈਲ ਵਾਸਤੇ ਤੂੜੀ ਦੁਆ ਸੁਣੀ ਹੈ ਅਤੇ ਦੇਖ ਮੈਂ ਉਸਕੋ ਬਰਕਤ ਦੇ ਸਾਂ ਅਤੇ ਉਸਕੋ ਵੀ ਬਰਕਤ ਵਾਲਾ ਬਣਾ ਸਾਂ ਅਤੇ ਉਸਕੋ ਮੁਝ ਬਦਾ ਸਾਂ ਅਤੇ ਉਸ ਕੋਲੋਂ 12 ਸਰਦਾਰ ਜਮਸਨ ਅਤੇ ਮੈਂ ਉਸਕੋ ਇੱਕ ਬੜੀ ਕੌਮ ਬਣਾ ਸਾਂ। ਪਰ ਮੈਂ ਇਜ਼ਹਾਕ ਨਾਲ ਆਪਣਾ ਵਾਅਦਾ ਕਰਸਾਂ। ਇਜ਼ਹਾਕ ਅਗਲੇ ਸਾਲ ਉਸੀ ਵੇਲੇ ਮੁਕਰਰ ਵਕਤ ਉੱਤੇ ਸਾਰਾ ਕੁਲ ਜਮਸੀ ਅਤੇ ਜਦੋਂ ਖੁਦਾ ਸੁਣ ਇਬਰਾਹੀਮ ਨਾਲ ਗੱਲਾਂ ਕੀਤੀਆਂ ਅਤੇ ਫਿਰ ਉਹ ਉੱਥੋਂ ਉਸ ਕੋਲੋਂ ਜੁਲਦਾ ਰਹੇ। ਤਾਂ ਫਿਰ ਇਬਰਾਹੀਮ ਸੁਣ ਆਪਣੇ ਪੁੱਤਰਾ ਇਸਮਾਈਲ ਕੋ ਅਤੇ ਸਾਰਿਆਂ ਖਾਨਾਜ਼ਾਦਾਂ ਕੋ ਅਤੇ ਆਪਣੇ ਸਾਰਿਆਂ ਜ਼ਰ ਖਰੀਦਾਂ ਕੋ ਜਣੀ ਘਰਾਂ ਦਿਆਂ ਸਾਰਿਆਂ ਆਦਮੀਆਂ ਕੋ ਕਿਨ ਕੇ ਉਸ ਦਿਹਾੜੇ ਖੁਦਾ ਦੇ ਆਖਣ ਦੇ ਮੁਤਾਬਕ ਉਹਨਾਂ ਦੀਆਂ ਸੁਨਤੀਆਂ ਕੀਤੀਆਂ। ਇਬਰਾਹੀਮ 99 ਬਰਸਾਂ ਦਾ ਸਾ ਜਿਸ ਵੇਲੇ ਉਸ ਦੀਆਂ ਆਪਣੀਆਂ ਸੁਨਤੀਆਂ ਹੋਈਆਂ ਅਤੇ ਜਿਸ ਵੇਲੇ ਉਸਦੇ ਪੁੱਤਰਾ ਇਸਮਾਈਲ ਦੀਆਂ ਸੁਨਤੀਆਂ ਹੋਈਆਂ ਉਹ 13 ਬਰਸਾਂ ਦਾ ਸਾਂ। ਇਬਰਾਹੀਮ ਅਤੇ ਉਸਦੇ ਪੁੱਤਰਾ ਇਸਮਾਈਲ ਦੀਆਂ ਸੁਨਤੀਆਂ ਹੀ ਕੀ ਦਿਹਾੜੇ ਹੋਈਆਂ ਅਤੇ ਉਸਦੇ ਘਰਾਂ ਦੀਆਂ ਸਾਰਿਆਂ ਆਦਮੀਆਂ ਦੀਆਂ ਸੁਨਤੀਆਂ ਹੀ ਕੀ ਦਿਹਾੜੇ ਹੋਈਆਂ, ਜਿਨ੍ਹਾਂ ਵਿੱਚ ਖਾਨ ਆਜ਼ਾਦ ਵੀ ਆਸੇ ਅਤੇ ਉਹ ਵੀ ਆਸੇ ਜਿਹੜੇ ਪਰਦੇਸੀਆਂ ਕੋਲੋਂ ਖਰੀਦ ਕੇ ਕਹਿੰਦੇ ਆਸੇ। ਫਿਰ ਖੁਦਾਵੰਦ ਮਮਰੇ ਦਿਆਂ ਵੱਡਿਆਂ ਬੂਟਿਆਂ ਕੋਲ ਇਬਰਾਹੀਮ ਕੋ ਨਜ਼ਰ ਆਇਆ ਅਤੇ ਉਸ ਵੇਲੇ ਉਹ ਦਿਹਾੜੀ ਦੀ ਗਰਮੀ ਵਿੱਚ ਆਪਣੇ ਤੰਬੂਆਂ ਦੇ ਬੂਹੇ ਉੱਤੇ ਬੈਠੇ ਦਾ ਸਾਂ ਅਤੇ ਉਸ ਹੁਣ ਆਪਣੀਆਂ ਅੱਖੀਆਂ ਉਤਾਂ ਕਰਕੇ ਨਜ਼ਰ ਕੀਤੀ ਅਤੇ ਕਿ ਦੇਖਿਆ ਜੇ 3 ਆਦਮੀ ਉਸਦੇ ਸਾਹਮਣੇ ਖਲਤੇ ਦੇ ਆਸੇ। ਉਹਨਾਂ ਕੋ ਦੇਖ ਕੇ ਤੰਬੂਆਂ ਦੇ ਬੂਹੇ ਉੱਤੇ ਉੱਠ ਕੇ ਮਿਲਣ ਵਾਸਤੇ ਦੌੜਿਆ ਅਤੇ ਸਰ ਨੀਵਾਂ ਕੀਤਾ ਅਤੇ ਜ਼ਮੀਨਾਂ ਤਾਣੂ ਚੁੱਕਿਆ ਅਤੇ ਉਸ ਹੁਣ ਆਖਿਆ, ਜੇ ਮੜਿਆ ਖੁਦਾਵੰਦ ਕਦੇ ਮੜੇ ਉੱਤੇ ਤੂੰ ਰਹਿਮ ਦੀ ਨਜ਼ਰ ਕਰੇ ਤਾਂ ਫਿਰ ਆਪਣੀ ਬੰਦੇ ਕੋਲੋਂ ਜੁਲਦਾ ਨਾ ਰਹਿਵੇਂ। ਸਾਰਾ ਠਹਿਰੋ, ਥੋੜ੍ਹਾ ਜਿਹਾ ਪਾਣੀ ਜਮ੍ਹਾਂ ਹੋ ਜੁਲੇ ਅਤੇ ਫਿਰ ਆਪਣੇ ਪੈਰ ਧੋ ਕੇ ਉਸ ਬੂਟੇ ਤਲੇ ਆਰਾਮ ਕਰੋ। ਮੈਂ ਕੁਝ ਖਾਣਾ ਵਾਸਤੇ ਆਣਦਾ ਤਾਂ ਜੇ ਤੁਸੀਂ ਤਾਜ਼ਾ ਦਮ ਹੋ ਕੇ ਅੱਗੇ ਚਲੋ। ਤੁਸੀਂ ਇਸ ਵਾਸਤੇ ਹੀ ਆਪਣੇ ਬੰਦੇ ਕੋਲ ਆਇਓ ਅਤੇ ਫਿਰ ਉਹਨਾਂ ਸੁਣ ਆਖਿਆ, ਜੇ ਜਿਸ ਤਰ੍ਹਾਂ ਤੂੰ ਆਖਦੇ ਉਸੀ ਤਰ੍ਹਾਂ ਕਰ। ਫਿਰ ਇਬਰਾਹੀਮ ਆਪਣੇ ਤੰਬੂਏ ਵਿੱਚ ਸਾਰਾ ਕੁੱਲ ਦੌੜ ਗਿਆ ਅਤੇ ਆਖਿਆ, ਜੇ 3 ਪੈਮਾਨੇ ਨਿੱਕਾ ਬਾਰੀ ਕਾਟਾ ਕਿਹਨ ਅਤੇ ਤਾਵਲੀ ਉਸ ਕੋ ਗੁੰਨ ਕੇ ਰੋਟੀ ਪਕਾ। ਫਿਰ ਇਬਰਾਹੀਮ ਡੰਗਰਾਂ ਦਾ ਦੌੜ ਗਿਆ ਅਤੇ ਇੱਕ ਮੋਟਾ ਤਕੜਾ ਬੱਚਾ ਆਣ ਕੇ ਇੱਕ ਹੀ ਨੌਕਰਾ ਕੋ ਦਿੱਤਾ ਅਤੇ ਆਖਿਆ, ਜੇ ਤਾਵਲਿਆਂ ਤਾਵਲਿਆਂ ਇਸ ਕੋ ਕੋਹ ਕੇ ਪਕਾ। ਫਿਰ ਉਸ ਨੂੰ ਗੋਜੀ ਅਤੇ ਦੁੱਧ ਬੱਚੇ ਕੋ ਜਿਹੜਾ ਉਸ ਨੂੰ ਤਿਆਰ ਕੀਤਾ ਸਾ ਆਣ ਕੇ ਉਹਨਾਂ ਅੱਗੇ ਰੱਖਿਆ ਅਤੇ ਆਪ ਉਹਨਾਂ ਕੋਲ ਬੂਟੇ ਤਲੇ ਖਲਤਾ ਰਿਹਾ ਅਤੇ ਉਹਨਾਂ ਕੋ ਖੁਲਾਇਆ। ਫਿਰ ਉਹਨਾਂ ਸੁਣ ਇਬਰਾਹੀਮ ਕੋਲੋਂ ਪੁੱਛਿਆ, ਜੇ ਤੂੜੀ ਜ਼ਨਾਨੀ ਸਾਰਾ ਕਿੱਥੇ? ਉਸ ਹੁਣ ਆਖਿਆ, ਉਹ ਤੰਬੂਆ ਵਿੱਚ। ਤਾਂ ਉਸ ਹੁਣ ਆਖਿਆ, ਜਿਵੇਂ ਫਿਰ ਅਗਲੇ ਸਾਲ ਇਹਨਾਂ ਦਿਹਾੜਿਆਂ ਵਿੱਚ ਆਸਾਂ ਅਤੇ ਉਸ ਵੇਲੇ ਤੂੜੀ ਜ਼ਨਾਨੀ ਸਾਰਾ ਦਾ ਪੁੱਤਰ ਹੋ ਸੀ। ਉਸ ਵੇਲੇ ਸਾਰਾ ਤੰਬੂਆ ਦੇ ਬੂਹੇ ਉੱਤੇ ਇਬਰਾਹੀਮ ਦੀ ਕੰਢੀ ਪਿੱਛੇ ਇਹ ਗੱਲਾਂ ਸੁਣਦੀ ਆਸੀ। ਤਾਂ ਇਬਰਾਹੀਮ ਅਤੇ ਸਾਰਾ ਦੋਵੇਂ ਬੁੱਢੇ ਆਸੇ ਅਤੇ ਵੱਡੀ ਉਮਰਾਂ ਦੇ ਆਸੇ ਅਤੇ ਸਾਰਾ ਉਸ ਹਾਲਤ ਵਿੱਚ ਨਾ ਆਸੀ ਜਿਹੜੀ ਜ਼ਨਾਨੀਆਂ ਦੀ ਹੁੰਦੀ ਹੈ। ਇਸ ਵਾਸਤੇ ਸਾਰਾ ਸੁਣ ਆਪਣੇ ਦਿਲਾਂ ਵਿੱਚ ਹੱਸ ਕੇ ਆਖਿਆ, ਜੇ ਇਤਨੀ ਵੱਡੀ ਉਮਰ ਵਿੱਚ ਫਿਰ ਵੀ ਮੜੇ ਵਾਸਤੇ ਇਹ ਖੁਸ਼ੀ ਹੋ ਸਕਦੀ ਹੈ, ਹਾਲਾਂਕਿ ਮਾੜਾ ਖਾਵੰਦ ਵੀ ਬੁੱਢਾ। ਫਿਰ ਖੁਦਾਵੰਦ ਸੁਣ ਇਬਰਾਹੀਮ ਕੋ ਆਖਿਆ, ਜੇ ਸਾਰਾ ਕਿਆਂ ਇਹ ਗੱਲ ਆਖ ਕੇ ਹੱਸੀ ਹੈ ਜੇ ਮੈਂ ਇਤਨੀ ਬੁੱਢੀ ਹੋ ਗਈ ਹਾਂ? ਅਤੇ ਵਾਹ ਕਹੀ ਜੇ ਮਾੜਾ ਪੁੱਤਰ ਹੋ ਸੀ ਕਿਆਂ? ਖੁਦਾਵੰਦ ਕੋਲੋਂ ਕੋਈ ਗੱਲ ਦੂਰ ਹੈ? ਅਗਲੇ ਸਾਲ ਗਰਮੀਆਂ ਦੇ ਇਸੀ ਵਕਤ ਉੱਤੇ ਮੈਂ ਫਿਰ ਤੁਹਾਡੇ ਕੋਲ ਆਸਾਂ ਅਤੇ ਉਸ ਵੇਲੇ ਸਾਰਾ ਦਾ ਪੁੱਤਰ ਹੋ ਸੀ। ਤਾਂ ਸਾਰਾ ਮੁਨਕਰ ਹੋ ਗਈ ਜੇ ਮੈਂ ਨਾ ਹੱਸੀ ਕਿਆਂ ਜੇ ਉਹ ਡਰ ਗਈ ਆਸੀ। ਉਸ ਆਦਮੀ ਸੁਣ ਆਖਿਆ, ਨਾ ਤੂੰ ਜ਼ਰੂਰ ਹੱਸੀ। ਫਿਰ ਉਹ ਆਦਮੀ ਉੱਥੋਂ ਉੱਠੇ ਅਤੇ ਉਹਨਾਂ ਸੁਣ ਸਦੂਮ ਦੀ ਤਰਫ ਰੁੱਖ ਕੀਤਾ ਅਤੇ ਇਬਰਾਹੀਮ ਉਹਨਾਂ ਕੋ ਵਿਦਿਆ ਕਰਨ ਵਾਸਤੇ ਉਹਨਾਂ ਨਾਲ ਗਿਆ ਅਤੇ ਖੁਦਾਵੰਦ ਸੁਣ ਆਖਿਆ, ਜਿਹੜਾ ਕੁਝ ਮੈਂ ਕਰਨ ਵਾਲਾ ਕੀਆਂ ਮੈਂ ਉਸ ਕੋਲੋਂ ਜਣੀ ਇਬਰਾਹੀਮ ਕੋਲੋਂ ਛੁਪਾਵਾਂ? ਇਬਰਾਹੀਮ ਕੋਲੋਂ ਯਕੀਨਨ ਇੱਕ ਮੁੱਛ ਬੜੀ ਅਤੇ ਜ਼ਬਰਦਸਤ ਕੌਮ ਬਣ ਜੁਲ ਸੀ ਅਤੇ ਜ਼ਮੀਨਾਂ ਦੀਆਂ ਸਾਰੀਆਂ ਕੌਮਾਂ ਉਸਦੇ ਵਸੀਲੇ ਨਾਲ ਬਰਕਤ ਪਾ ਸਨ। ਕੀਆਂ ਜਿਵੇਂ ਜਾਣਦਾ ਜੇ ਉਹ ਆਪਣਿਆਂ ਪੁੱਤਰਾਂ ਅਤੇ ਆਪਣੇ ਘਰਾਣੇ ਆ ਜਿਹੜੇ ਉਸਦੇ ਪਿੱਛੇ ਰਹਿ ਜੁਲ ਸੁਨ ਹਿਦਾਇਤ ਕਰ ਸੀ, ਜੇ ਉਹ ਖੁਦਾਵੰਦ ਦੀ ਰਾਹ ਵਿੱਚ ਕਾਇਮ ਰਹਿ ਕੇ ਅਦਲ ਅਤੇ ਇਨਸਾਫ ਕਰਨ ਤਾਂ ਜੇ ਜਿਹੜਾ ਕੁਝ ਖੁਦਾਵੰਦ ਸੁਣ ਇਬਰਾਹੀਮ ਦੇ ਮੁਤਾਲਕ ਆਖਿਆ ਹੈ ਉਸਕੋ ਪੂਰਾ ਕਰੇ। ਫਿਰ ਖੁਦਾਵੰਦ ਸੁਣ ਆਖਿਆ ਕੀਆਂ ਜੇ ਸਦੂਮ ਅਤੇ ਅਮੂਰਾ ਗਰਾਵਾਂ ਦਾ ਸ਼ੋਰ ਮੁੱਚ ਵੱਧ ਗਿਆ ਅਤੇ ਉਹਨਾਂ ਦਾ ਗੁਨਾਹ ਮੁੱਚ ਹੀ ਸਖਤ ਹੋ ਗਿਆ, ਇਸ ਵਾਸਤੇ ਹੁਣ ਮੈਂ ਜੁਲ ਕੇ ਦੇਖ ਸਾਂ ਜੇ ਉਹਨਾਂ ਸੁਣ ਬਿਲਕੁਲ ਉਸ ਹੀ ਤਰ੍ਹਾਂ ਕੀਤਾ ਹੈ ਜਿਸ ਤਰ੍ਹਾਂ ਸ਼ੋਰ ਮਣਿਆ ਕਨਾ ਤਾਨੂੰ ਆਇਆ, ਜੇ ਕਦੇ ਨਹੀਂ ਕੀਤਾ ਤਾਂ ਮੈਂ ਪਤਾ ਕਰਕੇ ਸਾਂ। ਫਿਰ ਉਹ ਆਦਮੀ ਉੱਥੋਂ ਮੁੜ ਕੇ ਸਦੂਮ ਦੀ ਤਰਫ ਗਛਰੇ, ਪਰ ਇਬਰਾਹੀਮ ਖੁਦਾਵੰਦ ਦੇ ਸਾਹਮਣੇ ਖਲਤਾ ਹੀ ਰਿਹਾ। ਤਾਂ ਇਬਰਾਹੀਮ ਉਸ ਕੋਲ ਗਿਆ ਅਤੇ ਆਖਿਆ ਜੇ ਤੂੰ ਨੇਕਾਂ ਤੋਂ ਬਦਾਂ ਕੋ ਨਾਲੇ ਮਾਰ ਸੀ, ਜੇ ਕਦੇ ਇਸ ਸ਼ਹਿਰਾਂ ਵਿੱਚ 50 ਆਦਮੀ ਨੇਕ ਹੋਵਨ ਕੀਆਂ ਤੂੰ ਉਸ ਸਾਰੇ ਸ਼ਹਿਰਾਂ ਕੋ ਠਿਕਾਣੇ ਲਾ ਛੋੜ ਸੀ ਅਤੇ ਉੱਥੇ ਨੇਕਾਂ ਵਾਸਤੇ ਕੋਈ ਜਾ ਬਚਾ ਕੇ ਨਾ ਰੱਖ ਸੀ? ਇਸ ਗੱਲਾਂ ਦੀ ਉਮੀਦ ਤੋੜੇ ਉੱਤੇ ਨਹੀਂ ਹੋ ਸਕਦੀ ਜੇ ਨੇਕਾਂ ਬਦਾਂ ਨਾਲ ਹੀ ਕੁਝ ਸਲੂਕ ਕਰ ਦੇਵੇਂ, ਐਵੇਂ ਨੇਕਾਂ ਕੋ ਵੀ ਬਦਾਂ ਨਾਲ ਮਾਰ ਛੋੜੇ? ਕੀਆਂ ਸਾਰੀ ਦੁਨੀਆਂ ਦਾ ਜੱਜ ਠੀਕ ਠੀਕ ਇਨਸਾਫ ਨਾ ਕਰ ਸੀ? ਅਤੇ ਖੁਦਾਵੰਦ ਸੁਣ ਆਖਿਆ ਜੇ ਮੁਕੋ ਸਦੂਮ ਸ਼ਹਿਰਾਂ ਵਿੱਚ 50 ਨੇਕ ਆਦਮੀ ਮਿਲਣ ਅਤੇ ਮੈਂ ਉਹਨਾਂ ਦੀ ਖਾਤਰ ਉਸ ਜਾਈ ਕੋ ਛੋੜ ਦੇਵਾਂ। ਤਾਂ ਫਿਰ ਇਬਰਾਹੀਮ ਸੁਣ ਜਵਾਬ ਦਿੱਤਾ ਅਤੇ ਆਖਿਆ ਦੇਖੋ ਮੈਂ ਮਿੱਟੀ ਅਤੇ ਛਾਈ ਹੋਣੇ ਦੇ ਬਾਵਜੂਦ ਖੁਦਾਵੰਦ ਨਾਲ ਗੱਲਾਂ ਕਰਨ ਦੀ ਜ਼ਰੂਰਤ ਕੀਤੀ ਹੈ, ਜੇ ਕਦੇ 50 ਨੇਕਾਂ ਵਿੱਚੋਂ 5 ਘੱਟ ਹੋਵਨ ਅਤੇ ਉਹਨਾਂ 50 ਦੀ ਕਮੀ ਵਾਸਤੇ ਕੀਆਂ ਫਿਰ ਤੂੰ ਸਾਰੇ ਸ਼ਹਿਰਾਂ ਕੋ ਢਾਹ ਢੇਰੀ ਕਰ ਛੁੜ ਸੀ? ਅਤੇ ਫਿਰ ਉਹ ਸੁਣ ਆਖਿਆ ਜੇ ਕਦੇ ਇੱਥੋਂ ਮੁਕੋ 45 ਨੇਕਾਂ ਆਦਮੀਆਂ ਦੇ ਮਿਲਣੇ ਦੀ ਉਮੀਦ ਹੋਵੇ ਤਾਂ ਮੈਂ ਉਸਕੋ ਤਬਾਹ ਨਾ ਕਰ ਸਾਂ। ਫਿਰ ਉਹ ਸੁਣ ਉਸਕੋ ਆਖਿਆ ਜੇ ਸ਼ਾਇਦ ਇੱਥੇ 40 ਨੇਕ ਆਦਮੀ ਮਿਲਣ, ਅਤੇ ਉਹ ਸੁਣ ਜਵਾਬ ਦਿੱਤਾ ਜੇ ਮੈਂ ਇਹਨਾਂ 40 ਆਦਮੀਆਂ ਦੀ ਖਾਤਰ ਵੀ ਇਹ ਜਾ ਨਾ ਕਰ ਸਾਂ। ਫਿਰ ਉਹ ਸੁਣ ਆਖਿਆ ਖੁਦਾਵੰਦ ਖਫਾ ਨਾ ਹੋਵੇ ਅਤੇ ਮੈਂ ਕੁਝ ਹੋਰ ਅਰਜ਼ ਕਰਾਂ, ਸ਼ਾਇਦ ਇੱਥੇ 30 ਨੇਕ ਆਦਮੀ ਮਿਲਣ। ਤਾਂ ਉਹ ਸੁਣ ਆਖਿਆ ਜੇ ਕਦੇ ਮੁਕੋ ਉੱਥੇ 30 ਆਦਮੀ ਵੀ ਮਿਲਣ ਅਤੇ ਫਿਰ ਵੀ ਮੈਂ ਇਸ ਤਰ੍ਹਾਂ ਨਾ ਕਰ ਸਾਂ। ਫਿਰ ਇਬਰਾਹੀਮ ਸੁਣ ਆਖਿਆ ਦੇਖੋ ਮੈਂ ਖੁਦਾਵੰਦ ਨਾਲ ਗੱਲਾਂ ਕਰਨ ਦੀ ਜ਼ਰੂਰਤ ਕੀਤੀ, ਸ਼ਾਇਦ ਉੱਥੇ 20 ਨੇਕ ਆਦਮੀ ਹੀ ਮਿਲਣ। ਉਹ ਸੁਣ ਆਖਿਆ 20 ਆਦਮੀਆਂ ਵਾਸਤੇ ਵੀ ਮੈਂ ਉਸ ਸ਼ਹਿਰਾਂ ਕੋ ਤਬਾਹ ਨਾ ਕਰ ਸਾਂ। ਉਸ ਸੁਣ ਫਿਰ ਆਖਿਆ ਜੇ ਕਦੇ ਖੁਦਾਵੰਦ ਖਫਾ ਨਾ ਹੋਵੇ ਤਾਂ ਮੈਂ ਇੱਕ ਵਾਰੀ ਫਿਰ ਕੁਝ ਅਰਜ਼ ਕਰਾਂ, ਸ਼ਾਇਦ ਉੱਥੇ 10 ਨੇਕ ਆਦਮੀ ਮਿਲਣ। ਅਤੇ ਉਹ ਸੁਣ ਆਖਿਆ ਇਹਨਾਂ 10 ਦੀ ਖਾਤਰ ਵੀ ਮੈਂ ਇਸ ਸ਼ਹਿਰਾਂ ਕੋ ਤਬਾਹ ਨਾ ਕਰ ਸਾਂ। ਜਿਸ ਵੇਲੇ ਖੁਦਾਵੰਦ ਇਬਰਾਹੀਮ ਨਾਲ ਗੱਲਾਂ ਕਰ ਚੁੱਕਿਆ ਉਹ ਜੁਲਦਾ ਰਿਹਾ ਅਤੇ ਇਬਰਾਹੀਮ ਆਪਣਾ ਤੰਬੂ ਦਰ ਮੁੜ ਗਿਆ। ਫਿਰ ਉਹ ਦੋਏ ਫਰਿਸ਼ਤੇ ਨਮਾਸ਼ਾਂ ਵੇਲੇ ਸਦੂਮ ਵਿੱਚ ਆ ਗਏ ਅਤੇ ਲੂਤ ਸਦੂਮ ਦੀ ਫਾਟਕਾਂ ਉੱਤੇ ਬੈਠੇ ਦਾ ਆਸਾ ਅਤੇ ਉਹਨਾਂ ਫਰਿਸ਼ਤਿਆਂ ਕੋ ਦੇਖ ਕੇ ਉਹਨਾਂ ਦੇ ਸਲਾਮਾਂ ਵਾਸਤੇ ਉੱਠਿਆ ਅਤੇ ਜ਼ਮੀਨਾਂ ਤਾਣੂ ਸਿਰ ਤਲਕ ਕੀਤਾ ਅਤੇ ਆਖਿਆ ਐ ਮੜਿਓ ਅਲੀ ਜਨਾਬਾ ਆਪਣੇ ਖਾਦਮ ਦੇ ਘਰ ਆ ਚਲੋ ਅਤੇ ਆਪਣੇ ਪੈਰ ਧੋ ਕੇ ਸਾਰੀ ਰਾਤ ਆਰਾਮ ਕਰਿਓ ਅਤੇ ਫਦਰੀ ਵੇਲੇ ਉੱਠ ਕੇ ਆਪਣੀ ਰਾਹ ਪਕੜੋ। ਉਹਨਾਂ ਆਖਿਆ ਨਾ ਅਸੀਂ ਚੌਕੀ ਉੱਤੇ ਰਾਤ ਗੁਜ਼ਾਰ ਕੇ ਸਾਂ। ਪਰ ਜਿਸ ਵੇਲੇ ਲੂਤ ਸੁਣ ਮੁੱਚ ਜ਼ੋਰ ਲਾਇਆ ਅਤੇ ਫਿਰ ਉਹ ਉੱਠ ਕੇ ਉਸ ਨਾਲ ਉਸਦੇ ਘਰ ਆਏ ਅਤੇ ਲੂਤ ਸੁਣ ਉਹਨਾਂ ਵਾਸਤੇ ਮੁਜ਼ਮਾਨੀ ਤਿਆਰ ਕੀਤੀ ਅਤੇ ਪਤੀਰੀ ਰੋਟੀ ਪਕਾਈ ਜਿਹੜੀ ਉਹਨਾਂ ਸੁਣ ਖਾਧੀ। ਅਤੇ ਉਸ ਕੋਲੋਂ ਪਹਿਲਿਆਂ ਜੇ ਉਹ ਆਰਾਮ ਕਰਨ ਵਾਸਤੇ ਲੰਮੇ ਹੋਵਨ ਅਤੇ ਸਦੂਮ ਸ਼ਹਿਰਾਂ ਦੀਆਂ ਜਣੀ ਜਵਾਨਾਂ ਕੋਲੋਂ ਕਿਨਕੇ ਅਤੇ ਬੜਿਆਂ ਤਾਣੂ ਉਸ ਘਰਾਂ ਕੋ ਸਾਰਿਆਂ ਤਰਫਾਂ ਤੋਂ ਘੇਰ ਕੇ ਦਾ ਅਤੇ ਉਹਨਾਂ ਸੁਣ ਲੂਤ ਕੋ ਆਵਾਜ਼ ਕਰਕੇ ਆਖਿਆ ਜੇ ਉਹ ਆਦਮੀ ਜਿਹੜੇ ਅੱਜ ਰਾਤੀ ਤੁਹਾਡੇ ਘਰ ਆਏ ਨੇ ਕਿੱਥੇ ਨੇ? ਉਹਨਾਂ ਕੋ ਬਾਹਰ ਅਸਾਂ ਕੋਲ ਖਿਨਾ ਤਾਂ ਜੇ ਅਸੀਂ ਉਹਨਾਂ ਨਾਲ ਸੋਬਤ ਕਰਾਂ। ਫਿਰ ਲੂਤ ਨਿਕਲ ਕੇ ਉਹਨਾਂ ਕੋਲ ਬੂਹੇ ਉੱਤੇ ਗਿਆ ਅਤੇ ਆਪਣੇ ਪਿੱਛੇ ਕੁੰਡਾ ਲਾ ਛੋੜਿਆ ਅਤੇ ਆਖਣ ਲੱਗਿਆ ਐ ਭਰਾਓ ਇਹ ਜੀ ਬੁਰਿਆਈ ਤੇ ਨਾ ਕਰੋ, ਦੇਖੋ ਮੜੀਆਂ ਦੋ ਤੀਨ ਜਿਹੜੀਆਂ ਜਣੇ ਦੀ ਜ਼ਾਤੀ ਤੋਂ ਵਾਕਫ ਨਹੀਂ, ਮਰਜ਼ੀ ਹੋਵੇ ਤਾਂ ਮੈਂ ਉਹਨਾਂ ਕੋਲ ਤੁਸਾਂ ਕੋਲ ਕਹਿਣਾ ਵਾਂ, ਅੱਗੋ ਜਿਹੜੀ ਗੱਲ ਤੁਸਾਂ ਕੋਈ ਚੰਗੀ ਲੱਗਦੀ ਹੈ ਉਹਨਾਂ ਨਾਲ ਕਰੋ, ਪਰ ਉਹਨਾਂ ਆਦਮੀਆਂ ਕੋਲ ਕੁਝ ਨਾ ਹੋ ਕੀਆਂ ਜੋ ਉਹ ਇਸੀ ਵਾਸਤੇ ਮੜੀ ਪਨਾਹ ਵਿੱਚ ਆਏ। ਉਹਨਾਂ ਸੁਣ ਆਖਿਆ ਇੱਥੋਂ ਹਟ ਚੁੱਲ। ਫਿਰ ਆਖਣ ਲੱਗੇ ਜੇ ਇਹ ਆਦਮੀ ਅਸਾਂ ਦੇ ਵਿਚਕਾਰ ਰਹਿਣ ਵਾਸਤੇ ਆਇਆ ਅਸਾਂ, ਪਰ ਹੁਣ ਬੜਾ ਬਣਦਾ ਇਸ ਵਾਸਤੇ ਅਸੀਂ ਤੁਹਾਡੇ ਨਾਲ ਇਹਨਾਂ ਕੋਲੋਂ ਜ਼ਿਆਦਾ ਬਦਸਲੂਕੀ ਕਰਦਾ।
ਫਿਰ ਉਹ ਲੂਤ ਉੱਤੇ ਪੈ ਗਏ ਅਤੇ ਉਸ ਕੋ ਮਾਰ ਕੁਟਾਈ ਕਰਨੇ ਲੱਗੇ ਅਤੇ ਨੇੜੇ ਆ ਕੇ ਬੂਹਾ ਭੰਨਣੇ ਲੱਗੇ। ਪਰ ਉਹਨਾਂ ਆਦਮੀਆਂ ਸੁਣ ਜਿਹੜੇ ਫਰਿਸ਼ਤੇ ਆਸੇ ਆਪਣੇ ਹੱਥ ਲੰਬੇ ਕਰਕੇ ਲੂਤ ਕੋ ਆਪਣੇ ਕੋਲ ਅੰਦਰ ਛਿੱਕੇਦਾ ਅਤੇ ਬੂਹਾ ਮਾਰ ਛੋੜਿਆ। ਅਤੇ ਉਹਨਾਂ ਆਦਮੀਆਂ ਕੋ ਜਿਹੜੇ ਘਰ ਦੇ ਬੂਹੇ ਉੱਤੇ ਆਸੇ ਕੇ ਨਿੱਕੇ ਅਤੇ ਕੇ ਵੱਡੇ ਸਾਰਿਆਂ ਕੋ ਅੰਨਾ ਕਰ ਛੋੜਿਆ। ਅਤੇ ਉਹ ਬੂਹਾ ਢੂੰਡਦਿਆਂ ਢੂੰਡਦਿਆਂ ਥੱਕ ਕੇ ਫਿਰ ਉਹਨਾਂ ਆਦਮੀਆਂ ਜਣੀ ਫਰਿਸ਼ਤਾ ਸੁਣ ਲੂਤ ਕੋ ਆਖਿਆ, ਜੇ ਇੱਥੇ ਤੁਹਾਡਾ ਹੋਰ ਕੋਈ ਹੈ ਜਮਾਤਰਾ ਪੁੱਤਰ ਧੀਆਂ ਜਾਂ ਹੋਰ ਜਿਹੜਾ ਕੋਈ ਤੁਹਾਡਾ ਇਸ ਸ਼ਹਿਰ ਵਿੱਚ ਹੈ, ਉਹਨਾਂ ਸਾਰਿਆਂ ਕੋ ਇਸ ਜਈ ਵਿੱਚੋਂ ਕੱਢ ਕੇ ਖਿੰਜੁਲ, ਕਿਆਂ ਜੇ ਅਸੀਂ ਇਸ ਜਈ ਕੋ ਬਰਬਾਦ ਕਰ ਸਾਂ। ਇਸ ਵਾਸਤੇ ਜੇ ਇਹਨਾਂ ਦਾ ਸ਼ੋਰ ਖੁਦਾਵੰਦ ਦੇ ਸਾਹਮਣੇ ਪਹੁੰਚ ਗਿਆ ਅਤੇ ਖੁਦਾਵੰਦ ਸੁਣ ਇਹਨਾਂ ਕੋ ਬਰਬਾਦ ਕਰਨ ਵਾਸਤੇ ਅਸਾਂ ਕੋ ਭੇਜਿਆ, ਤਾਂ ਫਿਰ ਲੂਤ ਬਾਹਰ ਜਮਾਤਰਿਆਂ ਕੋਲ ਗਿਆ ਜਿਹਨਾਂ ਕੋ ਉਸ ਦੀਆਂ ਧੀਆਂ ਵਿਆਹੀ ਦੀਆਂ ਆਸੀਆਂ ਅਤੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਉੱਠੋ ਇਸ ਜਈ ਵਿੱਚੋਂ ਨਿਕਲਾਂ, ਕਿਆਂ ਜੇ ਖੁਦਾਵੰਦ ਇਸ ਸ਼ਹਿਰਾਂ ਕੋ ਤਬਾਹ ਕਰਨ ਵਾਲਾ। ਪਰ ਜਮਾਤਰਿਆਂ ਦੀ ਨਜ਼ਰਾਂ ਵਿੱਚ ਇਹ ਮਾਹੌਲ ਜਿਹਾ ਆਸਾ ਅਤੇ ਉਹਨਾਂ ਸੁਣ ਪਰਵਾਹ ਨਾ ਕੀਤੀ ਅਤੇ ਫਜ਼ਰੀ ਵੇਲੇ ਫਰਿਸ਼ਤਿਆਂ ਸੁਣ ਲੂਤ ਕੋਲੋਂ ਤਾਵਲ ਕਰਾ ਲਈ ਅਤੇ ਆਖਿਆ, ਉੱਠ ਆਪਣੀ ਜ਼ਨਾਨੀ ਅਤੇ ਆਪਣੀਆਂ ਦੋਵਾਂ ਧੀਆਂ ਕੋ ਜਿਹੜੀਆਂ ਇੱਥੇ ਇਨਕਿਨ ਕਿ ਜੁਲ, ਇਹ ਜੇ ਨਾ ਹੋਵੇ ਜੇ ਤੂੰ ਵੀ ਇਸ ਸ਼ਹਿਰ ਦੀ ਬਦੀ ਵਿੱਚ ਪਕੜਿਆ ਜੁਲੇ ਅਤੇ ਹਲਾਕ ਹੋ ਜੁਲੇ। ਫਿਰ ਉਸ ਸੁਣ ਢਿੱਲ ਮੱਠ ਕੀਤੀ, ਪਰ ਖੁਦਾਵੰਦ ਉਹਨਾਂ ਉੱਤੇ ਮਿਹਰਬਾਨ ਆਸਾ, ਇਸ ਵਾਸਤੇ ਉਹਨਾਂ ਆਦਮੀਆਂ ਸੁਣ ਉਸ ਕੋ ਅਤੇ ਉਸ ਦੀ ਜ਼ਨਾਨੀ ਕੋ ਅਤੇ ਉਸ ਦੀਆਂ ਦੋਵਾਂ ਧੀਆਂ ਕੋ ਬਾਹਾਂ ਤੋਂ ਪਕੜ ਕੇ ਸ਼ਹਿਰਾਂ ਵਿੱਚੋਂ ਬਾਹਰ ਕੱਢ ਛੁੜਿਆ। ਫਿਰ ਇਸ ਤਰ੍ਹਾਂ ਹੋਇਆ ਜੇ ਜਿਸ ਵੇਲੇ ਫਰਿਸ਼ਤਿਆਂ ਸੁਣ ਉਹਨਾਂ ਕੋ ਬਾਹਰ ਆਉਂਦਾ ਅਤੇ ਉਹਨਾਂ ਸੁਣ ਆਖਿਆ, ਜੇ ਤੂੰ ਆਪਣੀ ਜਾਨ ਬਚਾਉਣ ਵਾਸਤੇ ਨਸ ਚੁਲ ਅਤੇ ਪਿੱਛਾਂ ਮੁੜ ਕੇ ਨਾ ਦੇਖੀ ਅਤੇ ਨਾ ਮੈਦਾਨਾਂ ਵਿੱਚ ਕਿਸੇ ਜਾਈ ਖਲੀ, ਬਲਕਿ ਉਸ ਪਹਾੜ ਉੱਤੇ ਜੁਲਦਾ ਰਹਿ, ਇਹ ਜਾਂ ਨਾ ਹੋਵੇ ਜੇ ਤੂੰ ਹਲਾਕ ਹੋ ਜੁਲੇ। ਫਿਰ ਲੂਤ ਉਹਨਾਂ ਕੋ ਆਖਿਆ, ਐ ਮੜਿਓ ਜਨਾਬੋ, ਇੱਥੇ ਦੇਖੋ ਉਹ ਇੱਕ ਸ਼ਹਿਰ ਏ ਜਿਹੜਾ ਮੁੱਛ ਨੇੜੇ ਨਿਕਾ ਵੀ ਏ ਅਤੇ ਉੱਥੇ ਮੜੀ ਜ਼ਿੰਦਗੀ ਵੀ ਬਚ ਸਕਦੀ ਹੈ, ਤੁਸੀਂ ਆਖੋ ਅਤੇ ਮੈਂ ਉੱਥੇ ਜੁਲਦਾ ਰਹਾਂ। ਉਹ ਸੁਣ ਆਖਿਆ, ਬਸ ਠੀਕ ਏ, ਮੈਂ ਤੁਹਾਡੀ ਇਹ ਖਾਹਿਸ਼ ਵੀ ਪੂਰੀ ਕਰਦਾ ਅਤੇ ਇਸ ਸ਼ਹਿਰਾਂ ਕੋ ਵੀ ਤਬਾਹ ਨਾ ਕਰਦਾ ਜਿਸ ਤਾਂ ਤੂੰ ਆਖਦੇ, ਪਰ ਤਾਵਲ ਕਰ ਦੌੜ ਚੁਣ, ਮੈਂ ਉਸ ਵੇਲੇ ਤਾਣੂ ਕੁਝ ਨਾ ਕਰ ਸਕਦਾ ਜਦੋਂ ਤਾਣੂ ਤੂੰ ਉੱਥੇ ਨੀ ਪਹੁੰਚ ਚੁਲਦੇ। ਇਸ ਵਾਸਤੇ ਸ਼ਹਿਰਾਂ ਦਾ ਨਾਂ ਸਿਗਰ ਜਣੀ ਨਿੱਕਾ ਜਿਹਾ ਰੱਖਿਆ ਗਿਆ। ਜਦੋਂ ਜ਼ਮੀਨਾਂ ਉੱਤੇ ਚੰਗੀ ਧੁੱਪ ਨਿਕਲੀ ਤਾਂ ਉਸ ਵੇਲੇ ਲੂਤ ਸਿਗਰ ਵਿੱਚ ਪਹੁੰਚ ਕੇ ਆਸ, ਤਾਂ ਉਸ ਵੇਲੇ ਖੁਦਾ ਸੁਣ ਆਪਣੀ ਤਰਫੋਂ ਸਦੂਮ ਅਤੇ ਅਮੂਰਾ ਉੱਤੇ ਅਸਮਾਨਾਂ ਵਿੱਚੋਂ ਬਲਦੀ ਹੋਈ ਗੰਧਕਾਂ ਦੀ ਬਾਰਿਸ਼ ਕੀਤੀ ਅਤੇ ਇਸ ਤਰ੍ਹਾਂ ਉਸ ਸੁਣ ਇਹਨਾਂ ਸ਼ਹਿਰਾਂ ਕੋ ਅਤੇ ਇਸ ਸਾਰੇ ਮੈਦਾਨਾਂ ਕੋ ਅਤੇ ਇਹਨਾਂ ਸ਼ਹਿਰਾਂ ਦੇ ਸਾਰਿਆਂ ਰਹਿਣ ਵਾਲਿਆਂ ਕੋ ਅਤੇ ਸਾਰਾ ਕੁਝ ਜਿਹੜਾ ਜ਼ਮੀਨਾਂ ਉੱਤੇ ਜਮਿਆਂ ਦਾ ਸਾਥ ਤਬਾਹ ਕਰ ਛੁੜਿਆ। ਫਿਰ ਲੂਤ ਦੀ ਜ਼ਨਾਨੀ ਸੁਣ ਉਸ ਦੇ ਪਿੱਛੇ ਮੁੜ ਕੇ ਡਿੱਠਾ ਅਤੇ ਉਹ ਲੂਣਾ ਦਾ ਥੰਮ ਬਣ ਗਈ ਅਤੇ ਇਬਰਾਹੀਮ ਫਜ਼ਰੀ ਸਵੇਰੇ ਉੱਠ ਕੇ ਉਸ ਜਾਈ ਗਿਆ ਜਿੱਥੇ ਉਹ ਖੁਦਾਵੰਦ ਦੇ ਹਜ਼ੂਰ ਵਿੱਚ ਖਲਤੇ ਦਾ ਸਾਂ ਅਤੇ ਉਸ ਸੁਣ ਸਦੂਮ ਅਤੇ ਉਮੂਰਾ ਅਤੇ ਉਸ ਦੇ ਮੈਦਾਨਾਂ ਦੀ ਸਾਰੀ ਜ਼ਮੀਨਾਂ ਦੀ ਤਰਫ ਡਿੱਠਾ ਅਤੇ ਕੀ ਦੇਖਦਾ ਹੈ, ਜੇ ਜ਼ਮੀਨਾਂ ਉੱਤੇ ਧੂੰਆਂ ਉੱਠਦਾ ਹੈ ਜਿਸ ਤਰ੍ਹਾਂ ਪੱਠੀ ਵਿੱਚੋਂ ਧੂੰਆਂ ਉੱਠਦਾ ਹੈ। ਫਿਰ ਇਸ ਤਰ੍ਹਾਂ ਹੋਇਆ ਜੇ ਖੁਦਾ ਉਸ ਮੈਦਾਨਾਂ ਦੇ ਸ਼ਹਿਰਾਂ ਕੋ ਤਬਾਹ ਕਰ ਛੁੜਿਆ ਅਤੇ ਖੁਦਾ ਸੁਣ ਇਬਰਾਹੀਮ ਕੋ ਯਾਦ ਕੀਤਾ ਅਤੇ ਉਸ ਸ਼ਹਿਰਾਂ ਕੋ ਜਿੱਥੇ ਲੂਤ ਰਹਿੰਦਾ ਆਸਾ ਤਬਾਹ ਕਰਨ ਵੇਲੇ ਲੂਤ ਕੋ ਉਸ ਤਬਾਹੀ ਥੀ ਬਚਾਇਆ। ਲੂਤ ਸਿਗਰ ਵਿੱਚ ਨਿਕਲ ਕੇ ਪਹਾੜਾਂ ਉੱਤੇ ਨਸ ਗਿਆ ਅਤੇ ਉਸ ਦੀਆਂ ਦੋਏ ਧੀਆਂ ਵੀ ਉਸ ਨਾਲ ਆਸੀਆਂ, ਕਿਆਂ ਜੇ ਉਸ ਕੋ ਸਿਗਰ ਵਿੱਚ ਰਹਿਣੋਂ ਡਰ ਲੱਗਦਾ ਆਸ। ਇਸ ਵਾਸਤੇ ਉਹ ਅਤੇ ਦੋਏ ਧੀਆਂ ਹਿੱਕੀ ਗਾਰਾ ਵਿੱਚ ਰਹਿਣੇ ਲੱਗੇ। ਹਿੱਕੀ ਦੈੜੇ ਬੜੀ ਥਿਊ ਨਿੱਕੀ ਕੋ ਆਖਿਆ, ਜੇ ਅਸਾਂ ਦਾ ਪੇ ਬੁੱਢਾ ਹੈ ਅਤੇ ਜ਼ਮੀਨਾਂ ਉੱਤੇ ਕੋਈ ਆਦਮੀ ਨਹੀਂ ਜਿਹੜਾ ਦੁਨੀਆਂ ਦੇ ਦਸਤੂਰਾਂ ਦੇ ਮੁਤਾਬਕ ਅਸਾਂ ਕੋਲ ਆਵੇ, ਆ ਅਸੀਂ ਪਿਓ ਕੋ ਮੈਂ ਪਿਲਾਵਾਂ, ਫਿਰ ਅਸੀਂ ਉਸ ਕੋਲ ਸਹਿਵਾਂ ਤਾਂ ਜੇ ਅਸਾਂ ਦੇ ਪਿਓ ਕੋਲੋਂ ਨਸਲ ਬਾਕੀ ਰਹੇ। ਫਿਰ ਉਹਨਾਂ ਸੁਣ ਉਸੀ ਰਾਤੀ ਆਪਣੇ ਪਿਓ ਕੋ ਮੈਂ ਪਿਆ ਲਈ ਅਤੇ ਬੜੀ ਧੀ ਅੰਦਰ ਗਈ ਅਤੇ ਆਪਣੇ ਪਿਓ ਕੋਲ ਸੁਤੀ, ਪਰ ਉਹ ਨਾ ਸਮਝਿਆ ਜੇ ਉਹ ਕਿਹੜੇ ਵੇਲੇ ਲੰਮੀ ਹੋਈ ਅਤੇ ਕਿਹੜੇ ਵੇਲੇ ਉੱਠ ਗਈ। ਅਤੇ ਦੂਏ ਦਿਹਾੜੇ ਇਹੋ ਜਿਹਾ ਹੋਇਆ ਜੇ ਬੜੀ ਧੀ ਉਸ ਨੂੰ ਨਿੱਕੀ ਕੋ ਆਖਿਆ, ਜੇ ਦੇਖ ਕੱਲ੍ਹ ਰਾਤੀ ਮੈਂ ਆਪਣੇ ਪਿਓ ਕੋਲ ਸੁਤੀ ਹਾਂ, ਫਿਰ ਉਸ ਕੋ ਮੈਂ ਪਿਆ ਲਾਂ ਅਤੇ ਅੱਜ ਰਾਤੀ ਤੂੰ ਜੁਲ ਕੇ ਉਸ ਕੋਲ ਸਹਿ ਤਾਂ ਜੇ ਅਸਾਂ ਦੇ ਆਪਣੇ ਪਿਓ ਕੋਲੋਂ ਨਸਲ ਬਾਕੀ ਰਹੇ। फिर उस राती भी उन्हें सुना अपने प्यू को मैं प्याली ते निकी दी गई ते उस कोल सुती, पर उसको पता न लगया जे ओ किड़े वेले लमी होई है ते किड़े वेले उठ गई। इस तरह लूत दियां दोए दियां अपने प्यू को हमला हो गया ते बड़ी दा पुत्र होया ते उसका नाँ मवाब रखिया ते ओ मवाबिया दा पे जिड़े अजा तानु मौजूद हैं ते निकी तू दा पुत्र जमया ते उस सुन उसका नाँ बिनहमी रखिया ते ओ ही बिनहमून दा पे जिड़े अजा तानु मौजूद हैं।